ਨਾਨਕ ਗੁਣ ਗਾਵੋ ਵਾਹਿਗੁਰੂ ਸਾਹਿਬ ਜੀ। ਮਾਜ ਮਹੱਲਾ ਤੀਜਾ। ਤੇਰੀ ਆ ਖਾਣੀ ਤੇਰੀ ਆ ਬਾਣੀ, ਬਿਨ ਨਾਵੈ ਸਭ ਪਰਮ ਪੁਲਾਣੀ। ਤੇਰੀ ਆ ਖਾਣੀ ਤੇਰੀ ਆ ਬਾਣੀ, ਬਿਨ ਨਾਵੈ ਸਭ ਭਰਮ ਭੁਲਾਣੀ। ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਏ ਨਾ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਇਮਾਨ ਸਾਹਿਬਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਰਹਿਮਤ ਦੇ ਨਾਲ ਵੱਡਿਆਂ ਭਾਗਾਂ ਦੇ ਕਰਕੇ ਪਿਆਰੇ ਸਤ ਸੰਗਤ ਵਿੱਚ ਬੈਠ ਕਰਕੇ ਦਾਤਾ ਜੀ ਦੀ ਅੰਮ੍ਰਿਤ ਸਰੂਪ ਪਾਵਨ ਬਾਣੀ ਦੇ ਕੀਰਤਨ ਸਰਵਣ ਕਰਕੇ ਪਿਆਰਿਓ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਦੇ ਨਾਲ ਸਾਹਿਬਾਂ ਦੀ ਅੰਮ੍ਰਿਤ ਸਰੂਪ ਪਾਵਨ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਨ ਦਾ ਸੁਭਾਗ ਮਿਲ ਰਿਹਾ ਹੈ। ਤਨ ਤਨ ਸਤਿਗੁਰੂ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੂਪ ਮਹਾਨ ਬਖਸ਼ਾਂ ਕਰਦੇ ਹੋਏ ਪਿਆਰਿਓ ਸਤਿਗੁਰਾਂ ਦੀ ਵਡਿਆਈ ਸੇਵਾ ਦੀ ਮਹਿਮਾ ਪ੍ਰਗਟ ਕਰਕੇ ਸਾਨੂੰ ਸਮਝਾਉਂਦੇ ਹਨ। ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਨੇ, ਪਰ ਇਹਦੇ ਵਿੱਚ ਗੁਰੂ ਭਗਤੀ ਪ੍ਰੇਮਾ ਭਗਤੀ ਦੀ ਮਹਿਮਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕੀਤਾ ਹੈ ਦਾਤਾ ਜੀ ਨੇ, ਹਰ ਸੱਚਾ ਗੁਰ ਭਗਤੀ ਪਾਈ ਹੈ ਸਹਿਜੇ ਮਨ ਵਸਾਵਣਿਆ। ਰਹਾਉ ਦੀਆਂ ਪਾਵਨ ਪੰਕਤੀਆਂ ਹਨ, ਸੱਚਾ ਵਾਹਿਗੁਰੂ ਪ੍ਰੇਮਾ ਗੁਰੂ ਭਗਤੀ ਦੁਆਰਾ ਪ੍ਰਾਪਤ ਹੁੰਦਾ, ਹਿਰਦੇ ਵਿੱਚ ਵਸਦਾ ਹੈ। ਕਿਵੇਂ ਬਖਸ਼ਾਂ ਹੁੰਦੀਆਂ, ਉਹਦੀ ਨਿਗਾਹ ਵਿੱਚ ਕੀ ਹੈ? ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਮਿਹਰ ਕਰਦੇ ਨੇ, ਤੇਰੀ ਆ ਖਾਣੀ ਤੇਰੀ ਆ ਬਾਣੀ। ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਇਹ ਜਿੰਨੀ ਸ੍ਰਿਸ਼ਟੀ ਹੈ ਇਹ ਸਾਰੀ ਹੀ ਤੇਰੀਆਂ ਬਣਾਈਆਂ ਹੋਈਆਂ ਖਾਣੀਆਂ ਨੇ। ਖਾਣ ਕਿਹਾ ਜਾਂਦਾ ਹੈ ਜਿਸ ਦੇ ਵਿੱਚੋਂ ਚੀਜ਼ਾਂ ਬਾਹਰ ਨਿਕਲ, ਜਿਵੇਂ ਕੋਲੇ ਦੀਆਂ ਖਾਣਾਂ ਨੇ ਮਾਇਨ ਕਹਿ ਦਿੰਦੇ, ਕੋਇਲ ਮਾਇਨ ਕੋਲਾ ਨਿਕਲਦਾ ਹੈ। ਇਸੇ ਤਰ੍ਹਾਂ ਇਹ 84 ਲੱਖ ਜਿਹੜੀ ਸ੍ਰਿਸ਼ਟੀ ਹੈ, ਇਹਦੇ ਪੈਦਾ ਕਰਨ ਦੇ ਪਰਮੇਸ਼ਰ ਵੱਲੋਂ 4 ਢੰਗ ਪ੍ਰਤੱਖ ਹਨ। ਕੁਝ ਜੀਵ ਜਿਹੜੇ ਨੇ ਆਂਡਿਆਂ ਦੇ ਵਿੱਚੋਂ ਜਨਮ ਲੈਂਦੇ, ਜਿਵੇਂ ਸੱਪ ਨੇ, ਪੰਛੀ ਹਨ, ਕੱਛੂ ਕੰਮੇ ਨੇ, ਮੱਛੀਆਂ ਨੇ, ਉੱਡਣ ਵਾਲੇ ਜਿਹੜੇ ਪਰਿੰਦੇ ਨੇ, ਇਹ ਆਂਡਿਆਂ ਚੋਂ ਪੈਦਾ ਹੁੰਦੇ। ਕੁਝ ਐਸੇ ਹਨ ਜਿਹੜੇ ਜੇਰਜ ਵਿੱਚੋਂ ਪੈਦਾ ਹੁੰਦੇ ਨੇ, ਜੇਰਜ ਜਿਹੜਾ ਇੱਕ ਮਾਸ ਦੇ ਲਿਫਾਫੇ ਦੇ ਵਿੱਚ ਬੰਦ ਹੁੰਦਾ, ਜੇਰ ਦੇ ਵਿੱਚ ਲਪੇਟਿਆ, ਜਿਵੇਂ ਮਨੁੱਖ ਹੈ। ਪਸ਼ੂ ਨੇ 4 ਪਾਏ, ਜਿਹੜੇ ਦੁੱਧ ਦੇਣ ਵਾਲੀਆਂ ਚੀਜ਼ਾਂ, ਦੁੱਧ ਪਿਆਉਂਦੀਆਂ ਜਿਹੜੀਆਂ, ਇਹਨਾਂ ਵਿੱਚ ਇੱਕ ਪਾਣੀ ਵਿੱਚ ਰਹਿਣ ਵਾਲੀ ਮੱਛੀ ਹੈ, ਹੋਇਲ ਮੱਛੀ, ਉਹ ਵੀ ਬੱਚਿਆਂ ਨੂੰ ਜਨਮ ਦਿੰਦੀ ਹੈ ਤੇ ਦੁੱਧ ਪਿਆਉਂਦੀ ਹੈ। ਇਹ ਜਿਹੜੀ ਚੀਜ਼ ਹੈ ਇਹ ਜੇਰਜ ਖਾਣੀ ਕਿਹਾ ਜਾਂਦਾ। ਤੀਸਰੀ ਹੈ ਉਤਪੁੱਜ ਖਾਣੀ, ਧਰਤੀ ਵਿੱਚੋਂ ਪੈਦਾ ਹੁੰਦੀਆਂ, ਜਿਵੇਂ ਰੁੱਖ ਨੇ, ਪੱਥਰ ਨੇ, ਪਹਾੜ ਨੇ, ਹੋਰ ਬੇਅੰਤ ਜਿੰਨੀ ਸ੍ਰਿਸ਼ਟੀ ਦਿਖਾਈ ਦੇ ਰਹੀ ਹੈ, ਫਲ ਫੁੱਲ ਘਾਹ, ਇਹ ਧਰਤੀ ਵਿੱਚੋਂ ਪੈਦਾ ਹੋ ਰਿਹਾ, ਇਹ ਉਤਪੁੱਜ ਖਾਣੀ ਹੈ। ਚੌਥੀ ਹੈ ਸੇਤਜ ਖਾਣੀ, ਮੁੜਕੇ ਤੋਂ, ਮੈਲ ਤੋਂ ਤੇ ਪਸੀਨੇ ਤੋਂ ਬਣ ਜਾਂਦੀ, ਜਿਵੇਂ ਜੂਆਂ ਕੋਈ ਬਾਹਰੋਂ ਆਉਂਦੀਆਂ, ਉਹਨਾਂ ਦੇ ਆਂਡੇ ਕੋਈ ਪਹਿਲਾਂ ਸਿਰ ਚ ਨਹੀਂ ਹੁੰਦੇ, ਸਿਰ ਨਹੀਂ ਨਹਾਉਂਦੇ ਧੋਂਦੇ, ਮੈਲ ਹੁੰਦੀ ਰਹਿੰਦੀ ਹੈ, ਪਸੀਨੇ ਦੇ ਨਾਲ ਜੀਵ ਬਣ ਜਾਂਦੇ ਮਿਲ ਕਰਕੇ, ਇਹਨੂੰ ਸੇਤਜ ਖਾਣੀ ਕਿਹਾ ਜਾਂਦਾ। ਦਾਤਾ ਜੀ ਬਾਣੀ ਵਿੱਚ ਵੀ ਕਹਿੰਦੇ ਨੇ, ਅੰਡਜ ਜੇਰਜ ਉਤਪੁੱਜ ਸੇਤਜ, ਇਹ 4 ਖਾਣੀਆਂ, ਇਹ ਵਾਹਿਗੁਰੂ ਤੇਰੀਆਂ ਹੀ ਬਣਾਈਆਂ, ਤੇਰੀਆਂ ਹੀ ਨੇ, ਤੇਰੀਆ ਬਾਣੀ ਤੇ ਸਾਰੀਆਂ ਬਾਣੀਆਂ ਵੀ ਤੇਰੀਆਂ ਹੀ ਆ। ਹੁਣ ਆਪਾਂ ਕਹੀਏ ਉਹਦੀਆਂ ਬਾਣੀਆਂ ਕਿਹੜੀਆਂ? ਗੁਰਬਾਣੀ ਤੇ ਸੁਣਿਆ ਹੈ ਕਿ ਵਾਹਿਗੁਰੂ ਦੀ ਬਾਣੀ ਹੈ। ਬਾਣੀ ਤੋਂ ਭਾਵ ਹੈ ਪਿਆਰਿਓ ਆਵਾਜ਼। ਇੱਕ ਆਪਾਂ ਮੂੰਹੋਂ ਬੋਲਦੇ ਹਾਂ, ਇਹਨੂੰ ਬੈਖਰੀ ਬਾਣੀ ਕਿਹਾ ਜਾਂਦਾ। ਇੱਕ ਆਪਣੇ ਗਲੇ ਵਿੱਚ ਹੈ, ਕਈ ਵਾਰ ਜ਼ੁਬਾਨ ਨਹੀਂ ਸਾਥ ਦਿੰਦੀ ਪਰ ਗੱਲ ਗਲੇ ਜੇ ਝੜ ਜਾਂਦੀ, ਗਲੇ ਵਿੱਚ ਹੈ, ਉਹਨੂੰ ਮਧਮਾ ਬਾਣੀ ਕਿਹਾ ਜਾਂਦਾ। ਇੱਕ ਹਿਰਦੇ ਵਿੱਚ ਹੈ, ਅੰਦਰ ਫੁਰਨਾ ਆਇਆ ਹੈ, ਉਹਨੂੰ ਪਸੰਤੀ ਬਾਣੀ ਕਹਿੰਦੇ ਆ। ਇੱਕ ਫੁਰਨਾ ਬਣਾਉਣ ਵਾਲੀ ਜਿਹੜੀ, ਉਹਨੂੰ ਪਰਾ ਬਾਣੀ ਕਹਿੰਦੇ। ਉਹ ਬ੍ਰਹਮ ਗਿਆਨੀਆਂ ਦੀ ਚੱਲਦੀ, ਉਹ ਜੋ ਧੁਨੀ ਦੀ ਗੰਢ ਖੁੱਲਦੀ ਹੈ, ਪਰਾ ਬਾਣੀ। ਵੈਖਰੀ, ਮਧਮਾ, ਪਸੰਤੀ ਤੇ ਪਰਾ, ਇਹ ਚਾਰ ਖਾਣੀਆਂ ਤੇ ਚਾਰ ਹੀ ਬਾਣੀਆਂ ਨੇ ਪ੍ਰਤੱਖ। ਵੈਖਰੀ ਜ਼ੁਬਾਨੋਂ ਬੋਲੀ ਜਾਣੀ, ਜਿਹੜੀ ਸਾਰਿਆਂ ਨੂੰ ਸਮਝ ਆਉਂਦੀ ਹੈ। ਦੂਸਰੀ ਗਲੇ ਦੇ ਵਿੱਚ, ਗੁਰਮੁਖ ਨਾਮ ਰਸੀਏ ਜਦੋਂ ਸਿਮਰਨ ਕਰਦੇ ਆ, ਬਹੁਤਾ ਜ਼ਿਆਦਾ ਜਾਪ ਕਰਦੇ ਨੇ, ਸਿਮਰਨ ਜ਼ਿਆਦਾ ਕਰਨ ਕਰਕੇ ਬਾਣੀ ਜ਼ਿਆਦਾ ਪੜ੍ਹੀ ਜਾਂਦੇ, ਜਦੋਂ ਹੌਲੀ ਹੌਲੀ ਉੱਚੀ ਬੋਲਣ ਹਟ ਜਾਂਦੇ ਨੇ, ਹੌਲੀ ਹੌਲੀ, ਫਿਰ ਬਹੁਤ ਹੌਲੀ ਹੌਲੀ ਮੂੰਹ ਦੇ ਵਿੱਚ ਪੜਦੇ ਨੇ, ਆਪਣੇ ਆਪ ਨੂੰ ਸੁਣਦਾ, ਫਿਰ ਜ਼ਿਆਦਾ ਹੋਰ ਅਭਿਆਸ ਲਗਾਤਾਰ ਚੱਲਦਾ ਰਹਿੰਦਾ, ਫਿਰ ਕੱਲੇ ਬੋਲੀ ਹਿਲਦੇ ਬੜੀ ਤੇਜ਼ ਉਹਨਾਂ ਦੀ, ਜੇ ਤੋਂ ਵੀ ਅਗਾਂਹ ਫਿਰ ਜ਼ੁਬਾਨ ਹੀ ਅੰਦਰ ਹਿਲਦੀ ਹੈ, ਬੁੱਲ ਵੀ ਹਿਲਾਉਣ ਹਟ ਜਾਂਦੇ, ਫਿਰ ਜ਼ੁਬਾਨ ਵੀ ਰੁਕ ਜਾਂਦੀ ਹੈ, ਜ਼ੁਬਾਨ ਦਾ ਪਿਛਲਾ ਹਿੱਸਾ ਹੀ ਹਿਲਦਾ, ਗਲੇ ਵਿੱਚ ਜਾਪ ਚੱਲਦਾ, ਉਹਨੂੰ ਮਧਮਾ ਬਾਣੀ ਦਾ ਜਾਪ ਕਿਹਾ ਜਾਂਦਾ। ਇਸ ਤੋਂ ਅਗਾਂਹ ਹਿਰਦੇ ਵਿੱਚ ਪਸੰਤੀ ਬਾਣੀ, ਚੌਥੀ ਪਰਾ ਬਾਣੀ, ਪਰਾ ਬਾਣੀ, ਬ੍ਰਹਮ ਬਾਣੀ ਵੀ ਇਹਨੂੰ ਕਹਿੰਦੇ ਆ। ਇਹ ਚਾਰ ਬਾਣੀਆਂ ਨੇ, ਇਹ ਵਾਹਿਗੁਰੂ ਤੇਰੀਆਂ ਹੀ ਬਣਾਈਆਂ, ਇਹ ਵੀ ਤੇਰੀਆਂ ਹੀ ਹੈ। ਬਿਨ ਨਾਮ ਹੈ ਸਭ ਭਰਮ ਭੁਲਾਣੀ, ਪਿਆਰੇ, ਪਰ ਬਿਨਾਂ ਵਾਹਿਗੁਰੂ ਦੇ ਨਾਮ ਪਰਮੇਸ਼ਰ ਤੋਂ ਸਾਰੇ ਭਰਮ ਦੇ ਵਿੱਚ ਭੁੱਲੇ ਹੋਏ। ਕੌਣ ਕੌਣ ਭੁੱਲੇ ਆ? ਮਨੁੱਖ ਭੁੱਲੇ, ਪਸ਼ੂ ਪੰਛੀ ਵੇਖਣ ਵਾਲੇ ਮਾਰੇ ਕਹਿੰਦੇ ਨਹੀਂ, ਭਰਮੇ ਸੁਰ ਨਰ ਦੇਵੀ ਦੇਵਾ, ਭਰਮ ਦੇ ਵਿੱਚ ਦੇਵੀ ਦੇਵਤੇ ਵੀ ਨੇ। ਇਹ ਭੱਬੇ ਅੱਖਰ ਦੁਆਰਾ ਸਾਹਿਬ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ 52 ਅੱਖਰੀ ਵਿੱਚ ਉਪਦੇਸ਼ ਦਿੱਤਾ ਗੌੜੀ ਰਾਗ ਵਿੱਚ। ਭੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਭਰਮੈ ਸੁਰ ਨਰ ਦੇਵੀ ਦੇਵਾ, ਭਰਮ ਭਰਮ ਮਾਨੁਖ ਡਹਿਕਾਏ, ਦੁੱਤਰ ਮਹਾ ਬਿਖਮਏ ਮਾਏ। ਪੈਰੋ ਦੇਵੀ ਦੇਵਤੇ ਵੀ ਭਰਮ ਦੇ ਵਿੱਚ ਨੇ। ਹੁਣ ਆਮ ਦਿਮਾਗ ਵਿੱਚ ਆਵੇਗਾ, ਪਿਆਰੇ ਬਹੁਤ ਜ਼ਿਆਦਾ ਦੇਵੀ ਦੇਵਤਿਆਂ ਨੂੰ ਲੋਕ ਪੂਜਦੇ ਨੇ, ਮੰਦਰ ਬਣੇ ਨੇ, ਦੇਖਦੇ ਆਪਾਂ ਨੇੜੇ ਵੀ, ਹੋਰ ਵੀ ਕਈ ਥਾਵਾਂ ਤੇ ਨੇ, ਸ਼ਿਵਜੀ ਦੀ ਪੂਜਾ ਕਰਦੇ ਨੇ, ਵਿਸ਼ਨੂੰ ਜੀ ਨੂੰ ਪੂਜਦੇ ਨੇ, ਬ੍ਰਹਮਾ ਜੀ ਨੂੰ ਪੂਜਦੇ ਆ, ਕਿਤੇ ਇੰਦਰ ਦੀ ਪੂਜਾ ਹੁੰਦੀ ਹੈ, ਕਿਤੇ ਸ਼ਨੀ ਦੇਵਤੇ ਦੀ ਪੂਜਾ ਕਰਦਾ, ਕੋਈ ਸੂਰਜ ਦੀ ਪੂਜਾ, ਕਿਤੇ ਚੰਦਰਮਾ ਦੀ ਪੂਜਾ ਦੇ ਮੰਦਰ ਨੇ। ਪਿਆਰੇ ਉਹ ਵੀ ਇੱਕ ਜੂਨ ਹੈ, ਇੱਕ ਜੂਨ ਹੈ ਉਹ ਵੀ, ਜਿਵੇਂ ਆਪਾਂ ਆਏ ਆ, ਇਸ ਤਰ੍ਹਾਂ ਹੀ ਕਰਮਾਂ ਵਿੱਚ ਬੱਦਾ ਉਧਰ ਜਾਂਦਾ। ਜਿਵੇਂ ਆਪਾਂ ਦੁਨੀਆਂ ਵਿੱਚ ਦੇਖਦੇ ਹਾਂ, ਜਿਹਦੇ ਕੋਲ ਪੈਸਾ ਬਹੁਤਾ ਹੈ ਉਹਦਾ ਸਤਿਕਾਰ ਕਰਦੇ ਆ, ਬਹੁਤਾ ਪੈਸਾ ਦੁਨੀਆਂ ਸਤਿਕਾਰ ਕਰਦੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਤ ਹੋਏ ਤਾਂ ਮੁਗਦ ਸਿਆਣਾ, ਆਤ ਵਿਹੁਨਾ ਜਗ ਬਹੁਰਾਨਾ। ਜਿਹਦੇ ਕੋਲ ਆਤ ਮਾਇਆ ਹੈ ਉਹਨੂੰ ਸਿਆਣਾ ਕਿਹਾ ਜਾਂਦਾ। ਆਤ ਹੋਏ ਤਾਂ ਮੁਗਧ ਸਿਆਣਾ, ਜੇ ਪੈਸਾ ਹੋਵੇ ਨਾ ਤਾਂ ਮੂਰਖ ਬੰਦਾ ਵੀ ਸਿਆਣਾ ਗਿਣਿਆ ਜਾਂਦਾ। ਆਪਣੀ ਪੰਜਾਬੀ ਦੀ ਕਹਾਵਤ ਹੈ, ਉਹ ਕਹਿੰਦੇ ਜਿਹਦੇ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਆਪਾਂ ਗੱਲ ਚਲਾਈ ਹੈ ਦੁਨੀਆਂ ਦੇ ਮਾਇਆ ਵਾਲਿਆਂ ਦੀ, ਗੱਲ ਨਹੀਂ ਸੌਖੀ ਸਮਝ ਆ ਜਾਵੇ ਇਸ ਵਾਸਤੇ ਇਹ ਗੱਲਾਂ ਮੈਂ ਕਹੀਆਂ। ਦੇਵਤਿਆਂ ਨੂੰ ਲੋਕ ਕਿਉਂ ਪੂਜਦੇ? ਜਿਵੇਂ ਦੁਨੀਆਂ ਤੇ ਆਪਾਂ ਪ੍ਰਤੱਖ ਵੇਂਦੇ ਆ, ਜਿਹਦੇ ਕੋਲ ਮਾਇਆ ਹੈ ਲੋਕ ਉਹਨਾਂ ਨੂੰ ਪੂਜਦੇ ਨੇ, ਕਿਉਂਕਿ ਪੈਸੇ ਦੇ ਦੇਣਗੇ, ਘਰ ਦਾ ਗੁਜ਼ਾਰਾ ਸੌਖਾ ਚੱਲਣ ਲੱਗ ਪੂ, ਜਾਂ ਕਿਸੇ ਨੂੰ ਕਹਿ ਕੇ ਫਰਮਾਇਸ਼ ਪਵਾ ਦੇਣਗੇ। ਸਰਕਾਰੀ ਦਰਬਾਰੇ ਪੈਸੇ ਵਾਲਿਆਂ ਦੀ ਚੱਲਦੀ ਹੈ, ਥੋੜੀ ਬਹੁਤ ਕੰਮ ਬਣਜੂ ਉਹਨਾਂ ਦਾ। ਦੁਨੀਆਂ ਜਿਵੇਂ ਸਤਿਕਾਰ ਕਰਦੀ ਹੈ, ਇਵੇਂ ਪਿਆਰੇ ਜਿਹੜਾ ਦੇਵਤਾ ਜੂਨ ਹੈ, ਇਹ ਬਹੁਤੇ ਪੁੰਨਾਂ ਦਾ ਕਾਰਨ ਹੈ। ਜਿਹਦੇ ਕੋਲ ਪੁੰਨ ਬਹੁਤ ਜ਼ਿਆਦਾ, ਉਹਦੇ ਕੋਲ ਸ਼ਕਤੀਆਂ ਬਹੁਤ, ਰਿਧੀਆਂ ਸਿੱਧੀਆਂ ਬਹੁਤ ਹੁੰਦੀਆਂ, ਇਸ ਵਾਸਤੇ ਉਹਨਾਂ ਨੂੰ ਦੁਨੀਆਂ ਪੂਜਦੀ। ਪਰ ਉਹ ਕਰਮ ਬਦਲ ਨਹੀਂ ਸਕਦੇ, ਉਹ ਵੀ ਭਰਮ ਵਿੱਚ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜ੍ਹੀ ਹੈ ਨਾ, ਤੇ ਜਿਹੜੇ ਮਹਾਂਪੁਰਖ ਹੁੰਦੇ ਆ ਨਾ, ਨਾਮ ਰਸੀਏ, ਜਿਹੜੇ ਨਾਮ ਰਸੀਏ ਮਹਾਂਪੁਰਖ ਆ, ਜਿਨ੍ਹਾਂ ਦੇ ਹਿਰਦੇ ਚ ਨਾਮ ਵਸਿਆ ਪਿਆਰੇ, ਉਹਨਾਂ ਨਾਲੋਂ ਵੱਡਾ ਨੀ ਕੋਈ ਵੀ। ਪਰਮੇਸ਼ਰ ਵਾਹਿਗੁਰੂ ਹੀ ਵੱਡੇ ਨੇ, ਗੁਰੂ ਸਾਹਿਬ ਜੀ ਵੱਡੇ ਨੇ, ਪਰ ਆਮ ਸ੍ਰਿਸ਼ਟੀ ਵਿੱਚ ਉਹਨਾਂ ਨਾਲੋਂ ਵੱਡਾ ਨੀ ਕੋਈ। ਦੇਵੀ ਦੇਵਤੇ ਵੀ ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਆ। ਬ੍ਰਹਮ ਗਿਆਨੀ ਕੋ ਖੋਜਾ ਮਹੇਸ਼ਰ, ਸ਼ਿਵਜੀ ਬ੍ਰਹਮਾ ਵਿਸ਼ਨੂੰ ਵੀ ਉਹਨਾਂ ਦੇ ਦਰਸ਼ਨਾਂ ਨੂੰ ਲੱਭਦੇ ਆ। ਪਿਆਰਿਓ, ਭਰਮ ਵਿੱਚ ਕਿਵੇਂ ਆ? ਇੱਕ ਵਾਰੀ ਨਾਮ ਦੀ ਮਹਿਮਾ, ਪਰਮੇਸ਼ਰ ਦੀ ਅਮਰ ਕਥਾ ਜਿਹੜੀ ਭਗਤੀ ਦੀ, ਪਰਮੇਸ਼ਰ ਦੇ ਨਾਮ ਦੀ ਵਡਿਆਈ। ਸ਼ਿਵਜੀ ਜੀ ਆਪਣੀ ਘਰਵਾਲੀ ਪਾਰਵਤੀ ਨੂੰ ਸੁਣਾ ਰਹੇ ਨੇ। ਉਹ ਕਹਿੰਦੀ ਕਿ ਮੈਂ ਬਾਰ ਬਾਰ ਕਈ ਵਾਰ ਜਨਮ ਲੈ ਚੁੱਕੀ ਆ, ਮੇਰੀ ਮੌਤ ਹੁੰਦੀ ਹੈ, ਤੁਹਾਡੇ ਨਾਲੋਂ ਮੇਰੀ ਉਮਰ ਬਹੁਤ ਛੋਟੀ ਰਹਿੰਦੀ ਹੈ, ਮੈਨੂੰ ਵੀ ਅਮਰ ਕਰ ਲਾ ਉਹ ਕਥਾ ਸੁਣਾ ਕੇ ਤੁਸੀਂ। ਪੁਰਾਣਾ ਜਿਵੇਂ ਜ਼ਿਕਰ ਆਉਂਦਾ ਪਿਆਰੇ, ਕਰੌਂਚ ਨਾਮਕ ਦੀਪ ਦੇ ਉੱਤੇ ਬੈਠ ਕਰਕੇ ਕਥਾ ਸੁਣਾਉਣ ਲੱਗੇ। ਚਾਰ ਛਪਰੇ ਸਮੁੰਦਰ ਹੀ ਸਮੁੰਦਰ, ਕਹਿੰਦੇ ਉੱਥੇ ਸੁਣਾਵਾਂਗੇ ਜਿੱਥੇ ਇਕਾਂਤ ਹੈ। ਸ਼ਿਵਜੀ ਜੀ ਕਥਾ ਸੁਣਾ ਰਹੇ ਨੇ, ਪਾਰਵਤੀ ਸੌਂ ਗਈ। ਕਥਾ ਦਾ ਇੰਨਾ ਪ੍ਰਭਾਵ, ਇੰਨਾ ਨਾਮ ਦਾ ਅੰਦਰੋਂ ਭਿੱਜ ਕਰਕੇ ਨਾਮ ਦੀ ਵਡਿਆਈ, ਪਰਮੇਸ਼ਰ ਦੀ ਮਹਿਮਾ ਸੁਣਾਈ ਸ਼ਿਵਜੀ ਨੇ। ਪਿਆਰਿਓ ਕੋਲ ਕਹਿੰਦੇ ਨੇ ਪੰਛੀ ਤੋਤੇ ਦਾ ਆਂਡਾ ਸੀ, ਉਹਦਾ ਬੱਚਾ, ਉਹ ਆਂਡੇ ਦੇ ਵਿੱਚੋਂ ਨਿਕਲਿਆ। ਕਥਾ ਸੁਣ ਕਰਕੇ ਉਹ ਦਿਵ ਰੂਪ ਹੋ ਗਿਆ, ਜਿਹਨੂੰ ਆਪਾਂ ਹਵਾ ਰੂਪ ਕਹਿ ਸਕਦੇ। ਸ਼ਿਵਜੀ ਨੇ ਦੇਖਿਆ ਕਿ ਪਾਰਵਤੀ ਸੁੱਤੀ ਪਈ ਹੈ ਕਥਾ ਦੀ ਸਮਾਪਤੀ ਤੋਂ ਬਾਅਦ। ਠਾਇਆ ਨੂੰ, ਉਹਨੂੰ ਪੁੱਛਿਆ ਕਥਾ ਸੁਣੀ? ਕਹਿੰਦੀ ਮੈਂ ਤੇ ਸੌਂ ਗਈ ਸੀ। ਕਹਿੰਦੇ ਫਿਰ ਜਵਾਬ ਕੌਣ ਦਿੰਦਾ ਰਿਹਾ, ਹੰਗੂਰਾ ਕੌਣ ਭਰਦਾ ਰਿਹਾ ਨਾਲ? ਜਦੋਂ ਦੇਖਿਆ ਉਹ ਤੋਤੇ ਦਾ ਬੱਚਾ ਹੈ। ਸ਼ਿਵਜੀ ਨੇ ਆਪਣਾ ਤਰਸੂਲ ਉਹਦੇ ਪਿੱਛੇ ਚੁੱਕਿਆ ਮਾਰਨ ਵਾਸਤੇ। ਤਾਂ ਜਿਵੇਂ ਪੁਰਾਤਨ ਸਾਖੀ ਆਉਂਦੀ ਹੈ ਸੁਖਦੇਵ ਮੁਨੀ ਜੀ ਦੀ, ਵਿਆਸ ਮੁਨੀ ਜੀ ਦੀ ਘਰਵਾਲੀ ਉਬਾਸੀ ਲੈਣ ਲੱਗੀ, ਮੂੰਹ ਖੋਲਿਆ, ਉਹ ਹਵਾ ਰੂਪ ਤੇ ਪਹਿਲਾਂ ਹੀ ਹੋ ਗਿਆ ਸੀ ਨਾਮ ਦੀ ਮਹਿਮਾ ਸੁਣ ਕੇ, ਇੰਨਾ ਅਸਰ ਹੋਇਆ, ਇੰਨੀ ਇਕਾਗਰਤਾ ਨਾਲ ਉਹਨੇ ਸੁਣੀ, ਉਹਦੀ ਰੂਹ ਜਾਗੀ, ਉਹ ਸੁਣੀ ਕਿ ਪੰਦਰ ਪ੍ਰਵੇਸ਼ ਕਰ ਗਿਆ। ਹੁਣ ਸ਼ਿਵਜੀ, ਕਿਉਂਕਿ ਆਮ ਸ੍ਰਿਸ਼ਟੀ ਵਿੱਚ ਦਿਖਾਈ ਤੇ ਚੀਜ਼ਾਂ ਦਿੰਦੀਆਂ ਨੇ, ਗੁਪਤ ਰੂਹਾਂ ਨੇ, ਰੂਹ ਤੇ ਕਈ ਕਹਿ ਦਿੰਦੇ ਆ ਪਿਆਰੇ, ਉਹ ਕਿਵੇਂ ਹੋ ਸਕਦਾ ਹੈ? ਰੂਹ ਤੇ ਕਿਸੇ ਅੰਦਰ ਵੀ ਵੜ ਸਕਦੀ, ਕਿਸੇ ਦੇ ਅੰਦਰ ਵੀ ਰੂਹ ਪ੍ਰਵੇਸ਼ ਕਰ ਸਕਦੀ, ਰੂਹ ਦੀ ਕਿਹੜੀ ਗੱਲ? ਹੁਣ ਸ਼ਿਵਜੀ ਬਾਹਰ ਬਹਿ ਗਿਆ ਬੂਹੇ ਤੇ ਤੂਣੀ ਰਮਾ ਕੇ, ਜਦੋਂ ਇਹ ਬਾਹਰ ਆਵੇਗਾ ਮੈਂ ਇਹਨੂੰ ਮਾਰ ਦਵਾਂਗਾ। ਨਾਰਦ ਮੁਨੀ ਜੀ ਟਹਿਲਦੇ ਹੋਏ ਉੱਥੇ ਪਹੁੰਚੇ ਨੇ, ਪੁੱਛਣ ਲੱਗੇ, ਕਹਿੰਦੇ ਮਹਾਰਾਜ ਇੱਥੇ ਧੂਣੀ ਰਮਾਈ ਜੇ ਆਪਣਾ ਸਥਾਨ ਛੱਡ ਕੇ? ਕਹਿੰਦੇ ਇਸ ਤਰੀਕੇ ਨਾਲ ਉਹਨੇ ਕਥਾ ਸੁਣੀ ਆ, ਮੈਂ ਉਹਨੂੰ ਮਾਰਨਾ। ਕਹਿੰਦੇ ਤੁਹਾਡੀ ਕਥਾ ਦਾ, ਪਰਮੇਸ਼ਰ ਦੀ ਮਹਿਮਾ ਜੋ ਤੂੰ ਸਿਫ ਸਲਾਹ ਸੁਣਾਈ, ਉਹਦਾ ਮਹਾਤਮ ਕੀ ਹੈ? ਕਹਿੰਦੇ ਉਹ ਮਰਦਾ ਨਹੀਂ। ਨਾਰਦ ਮੁਨੀ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਭੋਲੇਨਾਥ ਜੀ ਫਿਰ ਤੁਸੀਂ ਕਿਵੇਂ ਮਾਰ ਲਓ? ਇੰਨਾ ਚਿਰ ਹੋ ਗਿਆ ਇੱਥੇ ਧੂਣੀ ਰਮਾਈ ਬੈਠੇ ਜੇ, ਤੁਸੀਂ ਕਹਿੰਦੇ ਮੈਂ ਉਹਨੂੰ ਮਾਰ ਲਵਾਂਗਾ, ਨਾਲੇ ਕਹਿੰਦੇ ਹੋ ਕਿ ਅਮਰ ਕਥਾ, ਪਰਮੇਸ਼ਰ ਦੀ ਨਾਮ ਮਹਿਮਾ ਜਿਹਨੂੰ ਕਹਿੰਦੇ ਆਪਾਂ, ਉਹਦਾ ਇਹ ਫਲ ਹੈ ਕਿ ਉਹ ਮਰਦਾ ਨਹੀਂ, ਤੁਸੀਂ ਕਿਵੇਂ ਮਾਰ ਲਓ? ਪਿਆਰੇ, ਉਹ ਖਿਆਲ ਆ ਗਿਆ, ਉੱਠ ਕੇ ਤੁਰ ਗਿਆ। ਇਹ ਕੀ ਹੈ? ਪਰਮ ਬ੍ਰਹਮਾ ਜੀ ਨੂੰ ਭਰਮ ਹੋ ਗਿਆ ਕਿ ਮੈਂ ਹੀ ਸਭ ਤੋਂ ਵੱਡਾ ਅਟਲ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਬ੍ਰਹਮ ਕਮਲ ਪਿਆਲ ਨਾ ਪਾਇਆ, ਮਾਇਆ ਦਾ ਅੰਤ ਨਹੀਂ ਪਾਇਆ ਬ੍ਰਹਮਾ ਜੀ ਨੇ। ਉਹ ਮਾਇਆ ਵੀ ਕਮਲ ਸੀ, ਦੁਨਿਆ ਵੀ ਕਮਲ ਨਹੀਂ ਹੈ, ਕਮਲ ਨਾਮ ਮਾਇਆ ਦਾ ਵੀ ਹੈ। ਲੱਛਮੀ ਨੂੰ ਵੀ ਕਹਿੰਦੇ ਕਮਲਾ, ਲੱਛਮੀ ਦੀ ਫੋਟੋ ਵੇਖੋ ਨਾ ਦੁਮੱਤ ਵਾਲਿਆਂ ਦੀ, ਕਮਲ ਫੁੱਲ ਤੇ ਬੈਠੀ, ਬ੍ਰਹਮਾ ਜੀ ਬੈਠੇ ਨੇ, ਮਾਂ ਦੀ ਗੋਦੀ ਚ ਬੱਚਾ ਬੈਠਾ ਹੁੰਦਾ। ਮਾਇਆ ਵੀ ਫੁਰਨੇ ਦੁਆਰਾ ਪਰਮੇਸ਼ਰ ਨੇ ਦੇਵੀ ਦੇਵਤੇ ਬਣਾਏ ਨੇ ਪਹਿਲਾਂ, ਇਹ ਤਿੰਨ ਬ੍ਰਹਮਾ ਵਿਸ਼ਨੂੰ ਜੀ ਨੂੰ ਰਜੋ ਗੁਣ, ਤਮੋ ਗੁਣ, ਸਤੋ ਗੁਣ ਕਹਿ ਦਿੰਦੇ। ਬ੍ਰਹਮਾ ਜੀ ਨੂੰ ਭਰਮ ਹੋ ਗਿਆ ਕਿ ਮੈਂ ਹੀ ਰੱਬ ਹਾਂ, ਚਾਰ ਚੁਪੇਰੇ ਪਾਣੀ ਪਾਣੀ ਹੋ ਤੇ ਕੋਈ ਦੀਦਾ ਹੀ ਨਹੀਂ। ਸੰਭੂ, ਉਹਨੂੰ ਤਾਂ ਹੀ ਉਹ ਕਹਿੰਦੇ ਸਵੰਭੂ ਕਿ ਮੈਂ ਆਪਣੇ ਆਪ ਤੋਂ ਆਪ। ਆਕਾਸ਼ਬਾਣੀ ਵਾਹਿਗੁਰੂ ਵੱਲੋਂ, ਪਰਮੇਸ਼ਰ ਵੱਲੋਂ ਹੋਈ, ਬ੍ਰਹਮਾ ਤੈਨੂੰ ਆ ਕਮਲ ਨੇ ਪੈਦਾ ਕੀਤਾ, ਲੱਤ ਮਾਰੀ ਚੱਲ ਗਿਆ, ਕਮਲ ਫੇਰ ਮਾਰੀ ਫਿਰ ਚੱਲ ਗਿਆ, ਤੀਸਰੀ ਵਾਰੀ ਵਿੱਚ ਹੀ ਡਿੱਗ ਪਿਆ। ਉਹ ਤਾਂ ਹੈ ਤਾਂ ਮਾਇਆ ਵੀ ਸਭ ਕੁਛ ਹੀ ਬਣਾਇਆ ਆਪਣੀ ਸ਼ਕਤੀ ਨਾਲ, ਪਰਮੇਸ਼ਰ ਨੇ ਉਹਦੀ ਤਾਕਤ ਹੈ, ਸ਼ਕਤੀ ਹੈ, ਕੋਈ ਰੂਪ ਵੀ ਧਾਰਨ ਕਰ ਸਕਦੇ ਵਾਹਿਗੁਰੂ ਦੀ, ਕੁਝ ਵੀ ਬਣਾ ਸਕਦੇ ਫੁਰਨੇ ਨਾਲ। ਪਿਆਰੇ ਵਿੱਚੇ ਹੀ ਘੁੰਮਦਾ ਜਾਂਦਾ, ਕਈ ਗੇੜੇ ਵਿੱਚੇ ਹੀ ਘੁੰਮਦਾ ਰਿਹਾ। 36 ਯੁੱਗ ਵਰਤੇ ਗੋਬਾਰ ਹੈ ਇਸ ਤਰੀਕੇ ਨਾਲ, ਕਈ 18 ਯੁੱਗ ਕਹਿੰਦੇ ਠਾਂ ਨੂੰ, 18 ਯੁੱਗੀ ਤਾਂ ਨੂੰ, ਭਾਵ ਇੰਨਾ ਚਿਰ ਮਾਇਆ ਦੀ ਭੁਆਟਣੀ ਭਰਮ ਦੇ ਵਿੱਚ ਹੀ ਰਿਹਾ। ਅਖੀਰ ਵਿੱਚ ਹੱਥ ਜੋੜੇ, ਮੁਆਫੀਆਂ ਮੰਗੀਆਂ, ਪਿਆਰਿਓ ਫਿਰ ਉਹ ਭਰਮ ਦਾ ਪਰਦਾ ਲੱਥਾ। ਮਤਾ ਸੋਚਣਾ ਅਸੀਂ ਕੱਲੇ ਭਰਮ ਚ, ਦੇਵੀ ਦੇਵਤੇ ਵੀ ਭਰਮ ਦੇ ਵਿੱਚ। ਇਹ ਭਰਮ ਜਿਹੜਾ ਹੈ ਨਾ, ਸਤਿਗੁਰੂ ਜੀ ਕਹਿੰਦੇ ਹਨ, ਬਿਨ ਨਾਵਾ ਸਭ ਭਰਮ ਭੁਲਾਣੀ। ਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪਿਆਰਿਓ ਸਾਰੇ ਭਰਮ ਦੇ ਵਿੱਚ ਭੁੱਲੇ ਫਿਰ ਗਏ। ਸੁੱਖ ਲੱਭਦੇ ਫਿਰਦੇ ਨਾ ਆਪਾਂ ਸਾਰੀ ਸਰੀਰਾਂ ਚੋਂ, ਦੁਨਿਆਵੀ ਸੁਖਾਂ ਦੇ ਵਿੱਚੋਂ, ਦੁਨਿਆਵੀ ਚੀਜ਼ਾਂ, ਦੁਨੀਆਂ ਦੀਆਂ ਬਣੀਆਂ ਚੀਜ਼ਾਂ ਜਿਹੜੀਆਂ, ਇਹਨਾਂ ਚੋਂ ਬਣੀਆਂ ਚੀਜ਼ਾਂ ਚੋਂ ਸੁੱਖ ਲੱਭਦੇ ਆਪਾਂ ਸਾਰੇ। ਕੋਈ ਖਾਣ ਚੋਂ ਲੱਭਦਾ, ਕੋਈ ਪਹਿਨਣ ਵਾਲੀਆਂ ਚੋਂ, ਕੋਈ ਦੇਖਣ ਵਾਲੀਆਂ ਚੋਂ, ਕੋਈ ਕੋਠੀਆਂ ਚੋਂ, ਕੋਈ ਕਾਰਾਂ ਚੋਂ, ਕੋਈ ਮਾਇਆ ਚੋਂ, ਕੋਈ ਕਿਸੇ ਚੋਂ, ਕੋਈ ਕੁਛ ਚੋਂ ਲੱਭਦਾ। ਜਿੰਨੇ ਚਿਰ ਸਰੀਰ ਹੈ ਉਨੇ ਚਿਰ ਵਸਤੂਆਂ ਦੀ ਲੋੜ ਹੈ, ਕੱਪੜਿਆਂ ਦੀ ਲੋੜ ਹੈ, ਰੋਟੀ ਦੀ ਲੋੜ ਹੈ, ਘਰ ਦੀ ਲੋੜ ਹੈ, ਪਰ ਇਹ ਸੁੱਖ ਨਹੀਂ ਹਨ। ਜਿਹੜੇ ਅਮੈਰੀਕਾ ਕੈਨੇਡਾ ਘੁੰਮ ਆਉਂਦੇ ਉਹਨਾਂ ਨੂੰ ਪੁੱਛ ਲਓ, ਉਹ ਕਹਿੰਦੇ ਯਾਰ ਉੱਥੇ ਬੜਾ ਵਧੀਆ, ਟਰਾਲੇ ਚਲਾਉਂਦੇ ਆ, ਖੁੱਲਾ ਦੇਸ਼ ਹੈ, ਵੱਡੇ ਘਰ ਨੇ, ਬਹੁਤ ਆਨੰਦ। ਉਹਨਾਂ ਨੂੰ ਪੁੱਛ ਲਓ, ਉਹ ਕਹਿੰਦੇ ਇੰਗਲੈਂਡ ਚ ਬੜਾ ਆਨੰਦ ਹੈ, ਇੱਥੇ ਕੋਈ ਮੈਡੀਕਲ ਫੀਸ ਨਹੀਂ ਦੇਣੀ ਪੈਂਦੀ, ਉੱਥੇ ਪੈਸਾ ਬਹੁਤ ਦੇਣਾ ਪੈਂਦਾ ਡਾਕਟਰੀ ਵਾਸਤੇ ਨਾ, ਅਮੈਰੀਕਾ ਵਿੱਚ ਖਰਚਾ ਬਹੁਤ ਜ਼ਿਆਦਾ ਡਾਕਟਰੀ ਦਾ ਪੈਂਦਾ, ਬੀਮਾ ਕਰਾਉਣਾ ਪੈਂਦਾ ਉਹਨਾਂ ਵਿਚਾਰਿਆਂ ਨੂੰ, ਕਿਸ਼ਤਾਂ ਦੇਣੀਆਂ ਪੈਂਦੀਆਂ। ਉਹ ਕਹਿਣਗੇ ਇੱਥੇ ਬੜੇ ਸੁੱਖ ਆ, ਇੰਡੀਆ ਵਾਲੇ ਕਹਿੰਦੇ ਇੱਥੇ ਬੜੇ ਸੁੱਖ ਆ, ਇੱਥੋਂ ਵਾਲੇ ਕਹਿੰਦੇ ਉੱਥੇ ਬੜੇ ਸੁੱਖ ਆ, ਸੁੱਖ ਕਿਤੇ ਨਹੀਂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਸੁੱਖ ਨਾ ਹੀ ਬਹੁ ਦੇਸ਼ ਕਮਾਏ। ਇਹ ਤਾਂ ਆਪਣਾ ਅੰਨ ਖਾਣ ਡੇ ਆਪਾਂ। ਗਿਆਨੀ ਮਾਨ ਸਿੰਘ ਜੀ ਝੌਰ ਕਥਾ ਵਿੱਚ ਦੱਸਦੇ ਹੈ ਹੀ ਆਪਣੀ ਉਹ ਸਾਰੇ ਗੱਲ, ਉਹਨਾਂ ਨੂੰ ਪੁੱਛਿਆ ਕਿਸੇ ਨੇ, ਉਹ ਕਹਿੰਦੇ ਪਿਆਰਿਓ ਪਰਮੇਸ਼ਰ ਦੇ ਕੋਲੋਂ ਸਾਰੇ ਜੀਵਨ ਆਪਣੇ ਰੋਜੀ ਰੋਟੀ ਲੈਂਦੇ ਆ, ਉਹ ਮੱਥੇ ਤੇ ਪਰਾਲਬਧ ਪਹਿਲਾਂ ਹੀ, ਜਿਵੇਂ ਸਤਿਗੁਰੂ ਜੀ ਕਹਿੰਦੇ ਆ ਨਾ ਬਾਣੀ ਵਿੱਚ ਵੀ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਇੱਕੋ ਵਾਰੀ ਮਿਲ ਜਾਂਦਾ। ਕਹਿੰਦੇ ਸਾਰੇ ਜੀਵਨ ਝੋਲੀ ਅੱਡ ਕੇ ਲੈ ਰਹੇ ਸੀ, ਕਹਿੰਦੇ ਮੇਰੀ ਵਾਰੀ ਆਈ, ਮੈਂ ਵੀ ਜਦੋਂ ਗਿਆ ਤੇ ਕਹਿੰਦੇ ਦੋ ਮੁੱਠਾਂ ਇਧਰ ਨੂੰ ਖਲਾਰਤੀਆਂ, ਦੋ ਉਧਰ ਨੂੰ ਖਲਾਰਤੀਆਂ। ਕਹਿੰਦੇ ਗਿਆਨੀ ਜੀ ਜਾਓ ਚੁਗਦੇ ਫਿਰੋ। ਕਹਿੰਦੇ ਜਿੱਦਣ ਦਾਣੇ ਮੁੱਕ ਗਏ, ਜਿੱਦਣ ਆ ਗਏ ਨਾ ਸੁਣਿਆ ਹੈ ਨੀ, ਕਹਿੰਦੇ ਸਮਝ ਲਓ ਦਾਣੇ ਮੁੱਕ ਗਏ। ਪਰ ਦਾਣੇ ਚੁਗਣ ਡੇ ਆਪਾਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਇਹ ਕੰਮ ਧੱਕੇ ਦਿੰਦਾ। ਪਿਆਰਿਓ ਜੇ ਸਤਿਗੁਰਾਂ ਦੀ ਬਖਸ਼ਿਸ਼, ਇਹ ਸੇਵਾ ਕਥਾ ਦੀ ਨਾ ਮਿਲਦੀ ਨਾ ਹੁੰਦੀ, ਯੂਪੀ ਵਿੱਚ ਪੈਲੀ ਵਾਹੁੰਦੇ ਹੋਣਾ ਸੀ ਆਪਣੀ, ਤੁਸੀਂ ਕਿਤੇ ਨਾ ਕਿਤੇ ਬੈਠੇ ਹੋਣਾ ਸੀ। ਕਰਮ ਇੱਧਰ ਦਾ ਲਿਖਿਆ ਸੀ, ਅੰਦਰਲੇ ਨੇ ਪ੍ਰੇਰਿਆ, ਉਹਨੇ ਉੱਜਾਂ ਮਾਰੀਆਂ, ਧੱਕੇ ਮਾਰੇ, ਬਾਨਿਆ, ਕਿਸੇ ਦਾ ਕੋਈ ਬਣ ਗਿਆ, ਕਿਸੇ ਦਾ ਕੋਈ ਬਣ ਗਿਆ, ਕਿਸੇ ਦਾ ਕੋਈ ਬਣ ਗਿਆ। ਅੰਜਲ ਹੈ ਤਾਂ ਆਏ ਆ ਨਾ, ਇੱਥੇ ਸਾਹ ਲਿਖੇ ਆ, ਇਸ ਧਰਤੀ ਤੇ ਲੈਣੇ ਤੇ ਆਏ ਆ, ਇਹ ਤੇ ਕਰਮਾਂ ਦਾ ਦਾਣਾ ਪਾਣੀ ਸਾਰੇ ਖਾ ਰਹੇ ਆ। ਪਰ ਇੱਕ ਬਖਸ਼ਿਸ਼ ਜੋ ਸਤਿਗੁਰਾਂ ਨੇ ਰਹਿਮਤ ਕਰਕੇ ਆਪਣੇ ਦਰਬਾਰਾਂ ਚ ਸਾਨੂੰ ਇੱਥੇ ਵੀ ਬਹਿਣ ਦਾ ਸੁਭਾਗ ਬਖਸ਼ੇ। ਮਤਾ ਭਰਮੋਂ ਕੋਈ ਕਿਸੇ ਕੋਲੋਂ ਲੈਣ ਆਉਂਦਾ ਹੈ, ਕੋਈ ਕਿਸੇ ਦਾ ਖਾਣ ਆਉਂਦਾ ਹੈ, ਹਰ ਕੋਈ ਆਪੋ ਆਪਣਾ ਕਰਮ ਖਾ ਰਿਹਾ ਹੈ। ਦਾਤਾ ਜੀ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ, ਆਪੇ ਬੀਜੇ ਨੇ ਆਪੇ ਹੀ ਖਾ ਰਹੇ ਹੈ, ਕਿਸੇ ਨਾ ਕਿਸੇ ਬਹਾਨੇ ਨਾਲ। ਪਰ ਭਰਮ ਚ ਆਪਾਂ ਸਾਰੇ ਪਏ ਆ, ਪਏ ਕਿਉਂ ਆ? ਮਾਰੇ ਕਹਿੰਦੇ ਬਿਨਾਂ ਨਾਮ ਤੋਂ, ਨਾਮ ਰਸੀ ਹੈ। ਗੁਰਮੁਖ ਮਹਾਂਪੁਰਖ ਕਦੀ ਭਰਮ ਚ ਹੈ ਨਾ? ਕਦੀ ਨੀ ਭਰਮ ਚ। ਜਿਹਨੂੰ ਭਰਮ ਹੈ ਉਹ ਨਾਮ ਰਸੀਆ ਗੁਰਮੁਖ ਮਹਾਂਪੁਰਖ ਨਹੀਂ। ਭਰਮ ਤੋਂ ਬਚਿਆ ਕੌਣ ਹੈ ਜਿਹਦੇ ਹਿਰਦੇ ਚ ਨਾਮ ਹੈ? ਮਹਾਰਾਜ ਜਾਂਦਾ ਕਿਵੇਂ ਆ? ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਏ ਨਾ ਪਾਵਣਿਆ। ਗੁਰੂ ਸਾਹਿਬ ਜੀ ਦੀ ਸੇਵਾ ਕਰਨ ਕਰਕੇ ਪਿਆਰੇ ਉਹ ਨਾਮ ਪ੍ਰਾਪਤ ਹੁੰਦਾ ਹੈ। ਬਿਨਾਂ ਪੂਰਨ ਸਤਿਗੁਰਾਂ ਤੋਂ ਕੋਈ ਨਹੀਂ ਪ੍ਰਾਪਤ ਕਰਦਾ। ਸਿੱਧ ਵੀ ਤਰਸਦੇ ਨੇ ਜਿਨ੍ਹਾਂ ਦੇ ਪਾਵਨ ਗੁਰਪੁਰਬ ਪ੍ਰਕਾਸ਼ ਜਿਵੇਂ ਆਪ ਜੀ ਨੇ ਕਿਰਪਾ ਕਰਕੇ ਸਰਗੁਣ ਸਰੂਪ ਧਾਰਨ ਕਰਕੇ ਦਰਸ਼ਨ ਦਿੱਤੇ ਉਹ ਦਿਹਾੜੇ ਆ ਰਹੇ ਨੇ। ਸਿੱਧ ਰਿਧੀਆਂ ਸਿੱਧੀਆਂ ਵਿੱਚ ਭੁੱਲੇ ਪਏ ਨੇ, ਮਿਹਨਤਾਂ ਕਰਦੇ ਨੇ, ਜੰਗਲਾਂ ਸਮਾਧੀਆਂ ਲਾਉਂਦੇ ਨੇ, ਰਿੱਧ ਸਿੱਧ ਮੰਗਦੇ ਨੇ। ਦਾਤਾ ਜੀ ਨੇ ਫਿਰ ਬਖਸ਼ਿਸ਼ ਕੀਤੀ, ਉਹਨਾਂ ਪੁੱਛਿਆ ਨਾ ਕਿੱਦਾਂ ਆਏ ਜੇ ਇੱਥੇ। ਬਾਲੇ ਮਹਾਰਾਜ ਨੂੰ ਕਹਿੰਦੇ ਆ, ਬਾਲੇ ਕੌਣ ਸ਼ਕਤ ਤੋਂ ਇੱਥੇ ਲਿਆਈ, ਕਿਹੜੀ ਸ਼ਕਤੀ ਨਾਲ ਇੱਥੇ ਆਏ ਜੇ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਸਾਧ ਸੰਗਤ ਗੁਰਬਾਣੀ ਬਿਨ ਦੂਜੀ ਓਟ ਨਹੀਂ ਹੈ ਰਾਈ। ਕਹਿੰਦੇ ਸਿੱਧੋ, ਸਾਨੂੰ ਪਰਮੇਸ਼ਰ ਦੀ ਬਾਣੀ ਨਾਮ ਤੋਂ ਬਿਨਾਂ ਤੇ ਸੰਗਤ ਤੋਂ ਬਿਨਾਂ, ਪਰਮੇਸ਼ਰ ਦੇ ਪਿਆਰਿਆਂ ਤੋਂ ਬਿਨਾਂ ਕਿਸੇ ਦੇ ਓਟ ਆਸਰਾ ਨਹੀਂ। ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਪਿਆਰੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਉਹ ਲੋਕਾਂ ਨੂੰ ਰਿਧੀਆਂ ਸਿੱਧੀਆਂ ਵਿਖਾਉਂਦੇ ਆ, ਖੁਸ਼ ਕਰਦੇ ਨੇ, ਭੈ ਵਿੱਚ ਸਰਾਫ ਦਾ ਭੈ ਦੇ ਕੇ ਆਪਣੇ ਵਸੀਕਾਰ ਕਰ ਰਹੇ ਨੇ, ਪਰਮ ਵਿੱਚ ਭੁੱਲੇ ਨੇ। ਭਾਈ ਗੁਰਦਾਸ ਜੀ ਕਹਿੰਦੇ ਹਨ, ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਨਾਮ ਦੁਆਰਾ, ਬਾਣੀ ਦੁਆਰਾ ਸਿੱਧ ਮੰਡਲੀ ਜਿੱਤ ਕੇ ਉਹਨਾਂ ਹਿਰਦੇ ਵਿੱਚ ਨਾਮ ਦੀ ਸ਼ਾਂਤੀ ਦਿੱਤੀ। ਬਿਨਾਂ ਸਤਿਗੁਰਾਂ ਤੋਂ ਨਾਮ ਨਹੀਂ ਪ੍ਰਾਪਤ ਹੁੰਦਾ ਪਿਆਰਿਓ। ਹਾਂ ਵਾਰੀ ਜੀਓ ਵਾਰੀ, ਹਰ ਸੇਤੀ ਚਿੱਤ ਲਾਵਣਿਆ। ਵਾਹਿਗੁਰੂ ਨਾਲ ਚਿੱਤ ਲਾਉਣ ਵਾਲਿਆਂ ਤੋਂ ਅਸੀਂ ਸਤਿਗੁਰੂ ਜੀ ਕਹਿੰਦੇ ਤਨ ਮਨ ਕਰਕੇ ਬਲਿਹਾਰ ਜਾਂਦੇ ਹਾਂ। ਹਰ ਸੱਚਾ ਗੁਰ ਭਗਤੀ ਪਾਈਐ ਸਾਜੇ ਮਨ ਵਸਾਵਣਿਆ। ਮਨ ਟਿੱਪੀ ਆ ਉੱਤੇ, ਮਨ ਨੇ ਮੰਨਣ ਕਰਕੇ, ਸੁਣ ਕੇ ਫਿਰ ਮੰਨਦੇ ਨੇ, ਜਿਹੜੇ ਸਿਮਰਨ ਭਜਨ ਕਰਦੇ ਉੱਤੇ ਚੱਲਦੇ ਨੇ, ਨਿਧਿਆਸਨ ਕਮਾਈ ਕਰਦੇ ਨੇ, ਸੇਵਾ ਕਰਦੇ ਨੇ ਪਿਆਰ ਭਾਵਨਾ ਨਾਲ। ਇਸ ਤਰੀਕੇ ਨਾਲ ਪਿਆਰਿਓ ਗੁਰਭਗਤੀ, ਆਪਾਂ ਗੁਰਭਗਤੀ ਕਰਦੇ, ਗੁਰਸਿੱਖ ਗੁਰਭਗਤੀ ਕਰਦਾ, ਗੁਰੂ ਸਾਹਿਬ ਜੀ ਨੂੰ ਪਰਮੇਸ਼ਰ ਰੂਪ ਜਾਣਦਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਸਰੂਪ ਹਨ। ਇਹਨਾਂ ਨੂੰ ਤਨ ਮਨ ਧਨ ਅਰਪਣ ਕਰਨਾ ਚਾਹੀਦਾ, ਸ਼ਰਧਾ ਪ੍ਰੇਮ ਭਾਵਨਾ ਨਾਲ ਕਥਾ ਸੁਣਨੀ ਕਰਨੀ, ਸਤਿਗੁਰੂ ਦੀ ਸੇਵਾ ਲੰਗਰਾਂ ਦੀ ਸੇਵਾ ਕਰਨੀ, ਜੀਵਾਂ ਨੂੰ ਗੁਰੂ ਪਰਮੇਸ਼ਰ ਦੇ ਜੀਵ ਜਾਣ ਕਰਕੇ ਉਹਨਾਂ ਦੀ ਸੇਵਾ ਕਰਨੀ, ਇਹ ਗੁਰਭਗਤੀ ਰਹੇ ਸਾਰੀ। ਹਰੀ ਅਕਾਲ ਪੁਰਖ ਵਾਹਿਗੁਰੂ ਸੱਚਾ ਪ੍ਰੇਮਾ ਭਗਤੀ ਨਾਲ ਗੁਰੂ ਸਾਹਿਬ ਜੀ ਦੀ ਭਗਤੀ ਕਰਨ ਕਰਕੇ ਪ੍ਰਾਪਤ ਹੁੰਦਾ ਹੈ, ਤੇ ਫਿਰ ਸਹਿਜ ਦੁਆਰਾ ਹਿਰਦੇ ਚ ਪ੍ਰਗਟ ਹੁੰਦਾ ਹੈ। ਰਹਾਉ ਵਿਸਰਾਮ ਦੇ ਕੇ ਕਹਿੰਦੇ ਨੇ, ਸਤਿਗੁਰ ਸੇਵੇ ਤਾਂ ਸਭ ਕੁਛ ਪਾਏ। ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਸਭ ਕੁਛ ਮਿਲਦਾ। ਇਹ ਮਹਾਰਾਜ ਜੀ ਆਪ ਪ੍ਰੈਕਟੀਕਲ ਕਰਕੇ ਪਿਆਰੇ ਸਾਨੂੰ ਸਮਝਾਇਆ, ਆਪੇ ਨਹੀਂ। ਇਹ ਨਹੀਂ ਕਿ ਬਸ ਬੈਠੇ ਰਹਿ ਘਰ ਜਾਂ ਸਤਿਗੁਰਾਂ ਕੋਲ ਬੈਠੇ ਰਹਿ। ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਸਰੋਪਾ ਉਹ ਦਿੱਤਾ, ਗੱਦੀ ਤੇ ਬੈਠ ਕੇ ਬਾਣੀ ਉਚਾਰਨ ਪਿਆਰੇ ਨਹੀਂ। ਆਪਾਂ ਇਤਿਹਾਸ ਸਾਰੇ ਜਾਣਦੇ, 12 ਸਾਲ ਸੇਵਾ ਕਰਵਾਈ ਕਾਹਦੇ ਵਾਸਤੇ, ਸਾਨੂੰ ਦੱਸਣ ਲਈ। ਸੇਵਾ ਕਿੰਨੀ ਕਠਿਨ ਹੈ, ਬਜ਼ੁਰਗੀ ਦੀ ਉਮਰ ਹੈ। ਖਡੂਰ ਸਾਹਿਬ ਜੀ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਜੀ ਦੇ ਪਾਸ ਬਿਆਸ ਦਰਿਆ ਚੱਲਦਾ, ਉੱਥੋਂ ਜਲ ਲਿਆਉਂਦੇ ਆ। ਫਿਰ ਜਾਂਦੇ ਕਿਵੇਂ ਆ, ਪੁੱਠੇ ਪੈਰੀ। 12 ਸਾਲ, 12 ਸਿਆਲ ਆਏ ਨੇ, 12 ਸਾਉਣ ਭਾਦਰੋਂ ਦੇ ਮਹੀਨੇ ਮੀਂਹ ਬਰਸਾਤ ਦੇ ਆਏ ਨੇ। ਉਤਰਾਂ ਵੀ ਅੱਗੋਂ ਪਿੱਛੋਂ ਹੁੰਦੀ ਰਹਿੰਦੀ, ਪਰ ਇਹ 2 ਮਹੀਨੇ ਤੇ ਵਿਸ਼ੇਸ਼ ਕਰਕੇ ਹੁੰਦੀ ਹੈ ਨਾ। ਧੁੱਪ ਹਨੇਰੀਆਂ ਦੇ ਦਿਨ ਵੀ ਹੈ, ਪਰ ਕਿਤੇ ਹੈ ਇਤਿਹਾਸ ਜੇਕਰ ਕੋਈ ਵੇਲਾ ਖੁੰਝਾਇਆ ਹੋਵੇ। ਫਿਰ ਪੁੱਠੇ ਪੈਰੀ ਰਾਤ ਨੂੰ ਚੱਲਦੇ ਆ। ਮੱਸਿਆ ਵੀ ਰਾਤ ਕਾਲੀ ਬੋਲੀ ਰਾਤ ਹੁੰਦੀ ਹੈ, ਬੱਦਲ ਵਾਲੀ ਚ ਕਾਲੀ ਬੋਲੀ ਰਾਤ ਹੁੰਦੀ ਹੈ, ਪੁੰਨਿਆਂ ਦੀਆਂ ਰਾਤਾਂ ਤਾਂ ਨਹੀਂ ਸਦਾ ਰਹਿੰਦੀਆਂ। ਫਿਰ ਰਾਤ ਅੰਮ੍ਰਿਤ ਵੇਲੇ ਉੱਠ ਕੇ ਗਾਗਰ ਚੱਕਣੀ, ਪੁੱਠੇ ਚਰਨੀ, ਪੁੱਠੇ ਪੈਰੀ ਜਾਣਾ ਖਡੂਰ ਸਾਹਿਬ ਵੱਲ। ਮੁੱਖ ਕਦੀ ਪਿੱਠ ਨਹੀਂ ਕੀਤੀ ਖਡੂਰ ਸਾਹਿਬ ਵੱਲ, ਘਾਲਣਾ ਕਰਕੇ ਦੱਸੀ ਹੈ ਪਿਆਰਿਓ। ਅੱਜ ਕੱਲ ਤਾਂ ਹਰ ਇੱਕ ਗੱਲ ਨੂੰ ਪਖੰਡ ਕਹਿਣ ਲੱਗ ਪੈਂਦੇ। ਕੋਈ ਗੁਰਮੁਖ ਨੰਗੇ ਪੈਰੀ ਰਹਿ ਕੇ ਜਾਂ ਚੋਲਾ ਪਾ ਕੇ, ਕਿਉਂਕਿ ਮਹਾਰਾਜ ਦੀ ਹਜ਼ੂਰੀ ਚ ਬਹਿਣਾ ਪਿਆਰਿਓ, ਸਾਡੇ ਕੱਪੜੇ ਨਾਲ ਲੱਗਦੇ, ਮਹਾਰਾਜ ਦੇ ਬਸਤਰ ਪਵਿੱਤਰਤਾ ਰਵੇ ਉੱਥੇ ਕੋਲ। ਪੁਰਾਤਨ ਸਮੇਂ ਤੋਂ ਹੀ ਗੁਰਸਿੱਖ ਪਜਾਮਾ ਨਹੀਂ ਪਾਉਂਦੇ, ਕਿਉਂਕਿ ਜਦੋਂ ਕਿਰਿਆ ਕਰਨ ਪਿਸ਼ਾਬ ਕਰਨ ਜਾਣਾ ਜਾਂ ਹੱਥ ਧੋਣੇ ਆ, ਜੂਠੇ ਛਿੱਟੇ ਖਾਸ ਕਰਕੇ ਪੈਰਾਂ ਤੇ ਪੈਂਦੇ ਹੀ ਪੈਂਦੇ ਆ ਨਾ ਪਜਾਮੇ ਤੇ। ਗੋਡਿਆਂ ਤੱਕ ਚਰਨ ਧੋ ਕੇ ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬਹਿਣਾ। ਇਸ ਵਾਸਤੇ ਪਜਾਮਾ ਨਹੀਂ ਪਹਿਨਿਆ ਜਾ ਸਕਦਾ, ਸੇਵਾ ਕਰਦੇ ਨੇ। ਪਰ ਅੱਜ ਕੱਲ ਹਰੇਕ ਗੱਲ ਨੂੰ ਪਖੰਡ ਕਹੀ ਜਾਂਦੇ। ਸੇਵਾ ਸਤਿਗੁਰਾਂ ਨੇ ਆਪ ਕਰਕੇ ਦਰਸਾਈ ਹੈ ਪਿਆਰਿਓ, ਘਾਲਣਾ ਕੀਤੀਆਂ ਨੇ। ਕਿੱਥੇ ਖੋ ਗੋਇੰਦਵਾਲ ਸਾਹਿਬ ਦੇ ਪਾਸ ਬਿਆਸ, ਪਹਿਲਾਂ ਕੁਛ ਥੋੜਾ ਜਿਹਾ ਹੋਰ ਆ, ਇੱਕ ਦੋ ਕਿਲੋਮੀਟਰ ਆਪਾਂ ਲਾ ਲਈਏ ਜਿੱਥੇ ਦਮਦਮਾ ਸਾਹਿਬ ਗੁਰਦੁਆਰਾ, ਉੱਤੋਂ ਚੜ੍ਹਦੀ ਵੱਲ ਨੂੰ ਸਾਈਡ ਨੂੰ ਹੋ ਜਾਂਦਾ, ਉੱਥੇ ਤਾਂ ਮੱਥਾ ਟੇਕਦੇ ਹਨ। ਜਿੱਥੇ ਦਮਦਮਾ ਸਾਹਿਬ ਗੁਰਦੁਆਰਾ ਬਣਿਆ, ਉਸ ਇਤਿਹਾਸ ਇਸੇ ਵਾਸਤੇ ਬਣਿਆ, ਦਮ ਦਾ ਅਰਥ ਹੁੰਦਾ ਸਾਹ ਲੈਣਾ। ਉੱਥੇ ਥੜੇ ਜੇ ਇੱਕ ਰੁੱਖ ਹੈ, ਅੱਜ ਵੀ ਉਹਦੇ ਉੱਤੇ ਟਿਕਾ ਕੇ ਗਾਗਰ ਥੋੜਾ ਚਿਰ ਰੁਕਦੇ ਹੁੰਦੇ ਸੀ। ਉਸ ਤੋਂ ਚੜ੍ਹਦੇ ਵੱਲ ਨੂੰ ਇੱਕ ਡੇਢ ਕਿਲੋਮੀਟਰ ਜਾਈਏ ਤੇ ਪਿਆਰੇ ਉਹ ਬਣੇ ਹੋਏ ਅੱਜ ਵੀ, ਜਿੱਥੋਂ ਦੀ ਬਿਆਸ ਦਰਿਆ ਚੱਲਦਾ ਸੀ। ਢਾਏ ਆਪਣੇ ਕਹਿ ਦਿੰਦੇ ਆ, ਕਿਤੇ ਉੱਚਾ ਕਿਤੇ ਨੀਵਾਂ ਜਿਹੜਾ ਥਾਂ ਹੈ, ਪੁੱਠੇ ਪੈਰੀ ਜਾਂਦੇ ਰਹੇ। ਉਦੋਂ ਵੀ ਲੋਕੀ ਕਹਿੰਦੇ ਹੀ ਹੋਣਗੇ ਪੁੱਠੇ ਪੈਰੀ ਜਾਣ ਦੀ ਕੀ ਲੋੜ ਆ, ਨਮਸਕਾਰ ਕਰਕੇ ਆਪਾਂ ਪਿੱਠ ਕਰ ਹੀ ਲੈਂਦੇ, ਆਮ ਸਾਰੀ ਕਰਕੇ ਬਹਿੰਦੇ, ਉਦੋਂ ਵੀ ਬਹਿੰਦੇ ਹੋਣਗੇ। ਪਰ ਕਿੰਨੀ ਸ਼ਰਧਾ ਭਾਵਨਾ ਪ੍ਰਗਟ ਕਰਕੇ ਦਿਖਾਈ, ਪਿੱਠ ਨਹੀਂ ਕਰਨੀ, ਪੁੱਠੇ ਕਦਮੀ ਚੱਲਣਾ। ਇਹ ਸ਼ਰਧਾ ਹੈ, ਭਾਵਨਾ ਹੈ। ਇਹ ਨਹੀਂ ਕਿ ਬਾਬਾ ਬੁੱਢਾ ਸਾਹਿਬ ਜੀ ਜਾਂ ਹੋਰ ਗੁਰਮੁਖ ਜੇ ਪਿੱਠ ਕਰ ਲੈਂਦੇ ਤੇ ਸ਼ਰਧਾ ਨਹੀਂ ਸੀ, ਪਰ ਸੇਵਾ ਦੀ ਕਮਾਈ, ਘਾਲਣਾ ਦਾ ਤਰੀਕਾ ਕਿਵੇਂ ਕਰੀ ਦੀਆਂ, ਸਤਿਗੁਰੂ ਸਾਹਿਬ ਜੀ ਦੇ ਬਰਾਬਰ ਤਾਂ ਹੀ ਉਹ ਨਹੀਂ ਆਪਾਂ ਪੁੱਛ ਸਕਦੇ ਪਿਆਰਿਓ। ਉਹਨਾਂ ਦੀ ਘਾਲ ਕਮਾਈ ਜੋ ਕਰਕੇ ਸਾਨੂੰ ਦਰਸਾਈ ਹੈ, ਬਖਸ਼ਾਂ ਕੀਤੀਆਂ, ਉਹ ਸਾਡੇ ਵਾਸਤੇ ਪੂਰਨੇ ਪਏ। ਜਿਵੇਂ ਛੋਟੇ ਜੇ ਬੱਚੇ ਦਾ ਹੱਥ ਫੜ ਕੇ ਮਾਸਟਰ ਸਾਹਿਬ ਆਪ ਜਾਂ ਪਹਿਲਾਂ ਫਿੱਕਾ ਫਿੱਕਾ ਜਿਹਾ ਲਿਖ ਦਿੰਦੇ, ਫਿਰ ਬੱਚੇ ਨੂੰ ਕਹਿੰਦੇ ਇਹਦੇ ਉੱਤੇ ਉੱਤੇ, ਜੇ ਕੋਈ ਕਲਮ ਨਾ ਚੱਲੇ ਤੇ ਉਹਦਾ ਹੱਥ ਫੜ ਕੇ ਉੱਤੇ ਉੱਤੇ ਅੱਖਰਾਂ ਦੇ ਉੱਤੇ ਕਲਮ ਚਲਾਉਂਦੇ। ਅੱਜ ਕੱਲ੍ਹ ਨਿੱਕੀਆਂ ਨਿੱਕੀਆਂ ਬਿੰਦੀਆਂ ਮਸ਼ੀਨ ਨਾਲ ਪਾ ਕੇ, ਉਹ ਆਪਾਂ ਦੇਖੀਏ ਕਿਤਾਬਾਂ ਤੇ ਲਿਖਿਆ ਹੁੰਦਾ, ਨਿੱਕੀ ਨਿੱਕੀ ਬਿੰਦੀ ਪਾ ਕੇ ਉਹ ਪੂਰਨੇ, ਉਹਨੂੰ ਕਹਿੰਦੇ ਪੰਜਾਬੀ ਚ ਆਪਾਂ। ਇਹ ਸਤਿਗੁਰਾਂ ਨੇ ਸਾਨੂੰ ਦਰਸਾਏ, ਇੱਥੇ ਤਾਂਹੀਓ ਦੱਸ ਰਹੇ ਨੇ, ਸਤਿਗੁਰ ਸੇਵੇ ਤਾਂ ਸਭ ਕੁਛ ਪਾਏ। ਸਤਿਗੁਰਾਂ ਦੀ ਸੇਵਾ ਕਰੀਏ ਸਭ ਕੁਛ ਪ੍ਰਾਪਤ ਹੁੰਦਾ। ਜਿਨ੍ਹਾਂ ਦੇ ਮਹਾਂਪੁਰਖਾਂ ਦੇ ਨਾਂ ਤੇ ਅਸਥਾਨ ਹੈ ਪਿਆਰੇ, ਉਹ ਸਤਿਗੁਰਾਂ ਦੀ ਸੇਵਾ ਹੀ ਕੀਤੀ ਹੈ ਤਾਂ ਹੈ ਨਾ, ਤਾਂ ਹੀ ਉਹਨਾਂ ਦੀਆਂ ਯਾਦਗਾਰਾਂ ਅੱਜ ਵੀ ਕਾਇਮ ਹੈ। ਸਤਿਗੁਰਾਂ ਦੀ ਸੇਵਾ ਕੀਤੀ, ਪ੍ਰਤੱਖ ਰੂਪ ਜਾਣ ਕੇ ਨਾਮ ਸਿਮਰਨ ਭਗਤੀ ਕੀਤੀ ਹੈ। ਜੇਹੀ ਮਨਸਾ ਕਰ ਲੱਗੇ ਤੇਹਾ ਫਲ ਪਾਏ। ਮਹਾਰਾਜ ਕਹਿੰਦੇ ਜਿਹੋ ਜੀ ਮਨਸਾ, ਮਨ ਦੇ ਫੁਰਨਾ, ਜਿਹੋ ਜਿਹਾ ਮਨ ਦਾ ਫੁਰਨਾ ਕਰਕੇ ਲੱਗੋਗੇ ਮਿਲੇਗਾ। ਬਾਬਾ ਆਦਮ ਜੀ ਨੇ ਮਨ ਦੇ ਵਿੱਚ ਫੁਰਨਾ ਕੀਤਾ, ਪੁੱਤਰ ਚਾਹੀਦਾ। ਦੋਵਾਂ ਜੀਆਂ ਨੇ ਆ ਕੇ ਸੇਵਾ ਕੀਤੀ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ। ਅੱਜ ਕੁਝ ਮੀਂਹ ਦਾ ਮੌਸਮ ਜਿਹਾ, ਠੰਡ ਬੜੀ ਹੈ, ਅੰਮ੍ਰਿਤ ਵੇਲੇ ਸੰਗਤਾਂ ਇਸ਼ਨਾਨ ਕਰਦੀਆਂ ਤੇ ਠੰਡ ਲੱਗਦੀ ਹੈ। ਬਾਬਾ ਆਦਮ ਜੀ ਜਿਹੜੇ ਮਾਲਵੇ ਦੇ ਇਲਾਕੇ, ਭੁੱਚੋ ਮੰਡੀ ਵੱਲ ਦੇ ਇਲਾਕੇ ਦੇ ਰਹਿਣ ਵਾਲੇ ਸੀ, ਜਿਨ੍ਹਾਂ ਦੇ ਘਰ ਔਲਾਦ ਨਹੀਂ ਹੋਈ, ਬਹੁਤ ਇਹਨੂੰ ਪੂਜ ਕੇ ਵੇਖ ਲਿਆ। ਗੁਰਸਿੱਖ ਨੇ ਦੱਸਿਆ ਕਿ ਉੱਥੇ ਜਾਓ, ਤੁਹਾਡੀ ਜ਼ਰੂਰ ਆਸ ਪੂਰੀ ਹੋਵੇਗੀ, ਮੈਨੂੰ ਇਹ ਨਿਸ਼ਚਾ। ਤਾਂ ਆਏ ਸੀ, ਹੁਣ ਲੰਗਰਾਂ ਦੀ ਸੇਵਾ ਕਰਦੇ। ਇੱਕ ਗੱਠ ਲਿਆਉਂਦੇ ਆ, ਉਹ ਲੰਗਰ ਵਿੱਚ ਲੱਕੜਾਂ ਰੋਜ਼ ਪਾ ਦਿੰਦੇ, ਇੱਕ ਲਿਆਉਂਦੇ ਉਹਨੂੰ ਵੇਚ ਕੇ ਤੇ ਆਪਣਾ ਗੁਜ਼ਾਰਾ ਚਲਾਉਂਦੇ, ਤੇ ਜੇ ਨਾ ਹੀ ਵੇਚਣੀ ਤਾਂ ਘਰ ਰੱਖੀ ਜਾਂਦੇ ਕਿ ਚਲੋ ਜਿੱਦਣ ਕਦੇ ਸਰੀਰ ਢਿੱਲਾ ਮੱਠਾ ਹੋਵੇਗਾ ਜਾਂ ਨਾ ਜਾ ਸਕੇ, ਮੀਂਹ ਬਹੁਤੀ ਹਨੇਰੀ ਹੋਵੇ ਤੇ ਉਦਣ ਆਪਣੇ ਕੋਲੋਂ ਲੱਕੜਾਂ ਪਾ ਦੇਵਾਂਗੇ। ਐਸੀ ਭਾਵਨਾ ਰੱਖ ਕੇ ਘਰ ਰੱਖੀ ਜਾਂਦੇ, ਲੱਕੜਾਂ ਬੜੀਆਂ ਜਮ੍ਹਾਂ ਹੋਈਆਂ। ਅੱਜ ਸਿਆਲ ਦੇ ਦਿਨ ਸੀ, ਮੀਂਹ ਵਰਕੇ ਹਟਿਆ, ਸਵੇਰੇ ਜਦੋਂ ਸੰਗਤਾਂ ਇਸ਼ਨਾਨ ਕਰਦੀਆਂ ਠੰਡ ਬੜੀ ਲੱਗਦੀ। ਬਾਬਾ ਜੀ ਜੋ ਇਸ਼ਨਾਨ ਕਰਕੇ ਆਏ ਤੇ ਆ ਕੇ ਸੁਪਤਨੀ ਨਾਲ, ਘਰ ਵਾਲੀ ਨਾਲ ਸਲਾਹ ਕੀਤੀ ਕਿ ਆਪਾਂ ਲੱਕੜਾਂ ਇੰਨੀਆਂ ਕੀ ਕਰਨੀਆਂ, ਇੱਥੇ ਕਿੰਨਾ ਢੇਰ ਲੱਗ ਗਿਆ ਖਰਚ, ਆਪਾਂ ਐ ਹੋਵੇ ਨਾ ਇੱਦਾਂ ਕਰੀਏ ਕਿ ਲੱਕੜਾਂ ਬਾਲ ਕਰਕੇ ਸੰਗਤਾਂ ਦੀ ਸੇਵਾ ਕਰੀਏ, ਠੰਡ ਬੜੀ ਲੱਗਦੀ ਹੈ, ਇਸ਼ਨਾਨ ਕਰਨਗੇ, ਗੁਰਮੁਖ ਸਿੱਖਣਗੇ, ਠੰਡ ਦੂਰ ਹੋਵੇ। ਦੋਵਾਂ ਸਲਾਹ ਕਰਕੇ ਪਿਆਰੇ ਉੱਥੇ ਧੂਣੀਆਂ ਲਾ ਦਿੱਤੀਆਂ। ਬੀਬੀਆਂ ਵਾਲੀ ਸਾਈਡ ਪਾਸੇ ਮਾਤਾ ਜੀ ਨੇ ਬਜ਼ੁਰਗਾਂ ਵੱਲ, ਗੁਰਸਿੱਖਾਂ ਮਰਦਾਂ ਵੱਲ ਬਾਬਾ ਜੀ ਨੇ ਲਾ ਦਿੱਤੀਆਂ, ਸੇਕਦੇ ਨੇ। ਚਾਨਣ ਬੜਾ ਹੋਇਆ, ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਘਰ ਦੇ ਵਿੱਚ ਛੱਤ ਦੇ ਉੱਤੇ ਟਹਿਲਦੇ ਹੋ ਦੇਖਿਆ ਸਭ ਕੁਛ। ਅੰਤਰਜਾਮੀ ਦਾਤਾਰ ਸਤਿਗੁਰੂ ਜੀ ਸਭ ਕੁਝ ਜਾਣ ਗਏ, ਪ੍ਰਸੰਨ ਨੇ, ਸੇਵਾ ਪੂਰੀ ਹੋ ਗਈ, ਭਾਗ ਲੱਗ ਗਏ। ਅੱਜ ਜਦੋਂ ਦਰਬਾਰ ਚ ਪਹੁੰਚੇ, ਦਰਬਾਰ ਸਜਿਆ, ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਭੋਗ ਪਿਆ, ਪੁੱਛਿਆ ਪਿਆਰਿਓ ਅੰਮ੍ਰਿਤ ਵੇਲੇ ਅੱਜ ਇੰਨੀ ਬਾਲਣ ਦੀ ਸੇਵਾ ਕਿੰਨੇ ਕੀਤੀ ਹੈ, ਅਸੀਂ ਤਾਂ ਕੱਲ ਆਏ ਹਾਂ ਬਾਹਰੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ, ਸਾਡੇ ਨਾਲ ਇੰਨੀ ਸੰਗਤ ਆਈ ਹੈ, ਲੱਕੜਾਂ ਵੀ ਪਹਿਲਾਂ ਲੰਗਰ ਚ ਨਹੀਂ ਇੰਨੀਆਂ, ਰਾਤ ਤਾਂ ਨਹੀਂ ਸੀ, ਇੰਨੀਆਂ ਲੱਕੜਾਂ ਕਿੱਥੋਂ ਆਈਆਂ। ਤੇ ਬਾਬਾ ਜੀ ਜਿਹਦੀ ਸੇਵਾ ਬਾਰੇ ਗੁਰਮੁਖ ਜਿਹੜੇ ਜ਼ਿੰਮੇਵਾਰ ਸਨ, ਉਹਨਾਂ ਬੇਨਤੀ ਕੀਤੀ, ਦੱਸਿਆ ਕਿ ਮਹਾਰਾਜ ਇਸ ਤਰ੍ਹਾਂ ਮਾਲਵੇ ਦੇਸ਼, ਜੰਗਲ ਦੇਸ਼ ਕਿਹਾ ਜਾਂਦਾ, ਇਹ ਉਧਰੋਂ ਆਏ ਨੇ, ਉਹ ਸੇਵਾ ਕਰਦੇ ਨੇ। ਕਹਿੰਦੇ ਬੁਲਾ ਕੇ ਲਿਆਓ, ਬੁਲਾ ਕੇ ਲਿਆਂਦਾ ਗਿਆ ਪਿਆਰਿਓ। ਬਾਬਾ ਆਦਮ ਜੀ ਨੂੰ ਆ ਕਰਕੇ ਜੋ ਨਮਸਕਾਰ ਕੀਤੀ ਨਾ, ਦਾਤਾ ਜੀ ਨੇ ਬੁਲਾਇਆ ਸੀ ਵਿਸ਼ੇਸ਼ ਕਰਕੇ, ਹੁਣ ਸੇਵਾ ਕਰਦੇ ਹੋਏ ਛੱਡ ਕੇ ਆਏ ਨੇ। ਘਰ ਵਾਲੀ ਬੜੀ ਖੁਸ਼ ਨੇ ਮਾਤਾ ਜੀ ਕਿ ਅੱਜ ਸਤਿਗੁਰਾਂ ਨੇ ਆਪ ਬੁਲਾਇਆ, ਵਿਸ਼ੇਸ਼ ਕਿਰਪਾ ਹੋਏਗੀ ਕੋਈ ਬਚਨ, ਕੀ ਕਾਰਨ ਹੈ ਬੁਲਾਇਆ? ਜਦੋਂ ਬਾਬਾ ਜੀ ਆਏ ਸਤਿਕਾਰ ਨਾਲ ਨਮਸਕਾਰ ਕਰਕੇ ਖੜੇ ਹੋ ਗਏ, ਹਜੂਰੀਆਂ ਪੱਲਾ ਇਹਨੂੰ ਆਪਾਂ ਕਹਿੰਦੇ ਹਾਂ, ਹੱਥ ਜੋੜ ਕੇ ਮਹਾਰਾਜ ਸਾਹਿਬ ਕਹਿੰਦੇ ਬਾਬਾ ਜੀ ਓ ਗੁਰੂ ਨਾਨਕ ਪਾਤਸ਼ਾਹ ਜੀ ਦੀ ਦਰ ਦੀ ਪਿਆਰ ਭਾਵਨਾ ਨਾਲ ਸੇਵਾ ਕੀਤੀ ਹੈ, ਦੱਸੋ ਕੀ ਚਾਹੀਦਾ, ਮੰਗੋ ਬੰਦ ਦੀ ਭਾਵਨਾ ਕੀ ਪਿਆਰਿਓ? ਕੁਛ ਸਤਿਗੁਰਾਂ ਦੀ ਸੰਗਤ, ਕਥਾ ਕੀਰਤਨ ਦਾ ਅਸਰ, ਕੁਝ ਆਪਣੀ ਬਜ਼ੁਰਗੀ ਦਾ ਲਿਹਾਜ, ਕਿਉਂਕਿ ਉਮਰ 50 ਸਾਲਾਂ ਤੋਂ ਉੱਤੇ ਚੁੱਕੀ ਹੈ, ਇਸ ਉਮਰ ਦੇ ਵਿੱਚ ਔਲਾਦ ਦੀ ਆਸ ਨਹੀਂ ਕਰਦੀ ਦੁਨੀਆ ਬਹੁਤੀ, ਗੁਰੂ ਪਰਮੇਸ਼ਰ ਦੇ ਦੇਣ ਤੇ ਵੱਡੀ ਵੱਡੀ ਉਮਰ 80 ਸਾਲ ਦੀ ਉਮਰ ਚ ਹੋ ਜਾਂਦੇ ਘਰ ਚ ਆਕ, ਪਿੱਛੇ ਜੇ ਰਾਜਸਥਾਨ ਦਾ ਬੰਦਾ ਉਹਦੇ ਘਰ 80 ਸਾਲ ਦੀ ਉਮਰ ਚ ਔਲਾਦ ਹੋਈ, ਪਰ ਆਮ ਤੌਰ ਤੇ ਡਾਕਟਰੀ ਤੌਰ ਤੇ ਸੰਸਾਰੀ ਪੱਖ ਚ ਇਸ ਬਾਰੇ ਸੋਚਿਆ ਨਹੀਂ ਜਾ ਸਕਦਾ 50-60 ਸਾਲ ਦੀ ਉਮਰ ਚ। ਮਨ ਦੇ ਵਿੱਚ ਸ਼ਰਮ ਵੀ ਹੈ, ਲੋਕ ਕੀ ਕਹਿਣਗੇ, ਮੰਗ ਨਹੀਂ ਸਕੇ। ਕਹਿੰਦੇ ਜੇ ਗੁਰਸਿੱਖੀ ਦੀ ਦਾਤ ਦਿਓ, ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ ਪਿਆਰੇ ਗੁਰਸਿੱਖੀ ਦੀ ਦਾਤ ਤੇ ਮਿਲੇਗੀ, ਪਰ ਜਿਹੜੀ ਪਹਿਲਾਂ ਘਰੋਂ ਇੱਛਾ ਲੈ ਕੇ ਆਏ ਜੇ ਉਹ ਦੱਸੋ, ਅੰਤਰਜਾਮੀ ਹੈ ਤਾਂ ਹੀ ਕਿਹਾ ਨਾ, ਪਤਾ ਹੈ ਕਿ ਜੋ ਘਰੋਂ ਲੈਣ ਆਏ ਆ ਉਹ ਚੀਜ਼ ਨਹੀਂ ਮੰਗਦੇ, ਤਾਂ ਹੀ ਆਪਾਂ ਕਿਸੇ ਨੂੰ ਕਹਿ ਸਕਦੇ, ਨਹੀਂ ਤੇ ਆਪਾਂ ਨੂੰ ਕੀ ਪਤਾ ਲੱਗੇਗਾ ਆਮ ਨੂੰ। ਮਹਾਰਾਜ ਜੀ ਅੰਤਰਜਾਮੀ ਕਿਉਂਕਿ ਸੰਗਤਾਂ ਦੇ ਸਾਹਮਣੇ ਸੁਣਨਾ ਚਾਹੁੰਦੇ, ਅਰਦਾਸ ਤਾਂ ਹੀ ਉਹ ਗੁਰਮੁਖ ਬੋਲ ਕੇ ਕਰਦੇ। ਜਦੋਂ ਇਹ ਬਚਨ ਕਿਹਾ ਫਿਰ ਕਹਿਣ ਲੱਗੇ ਮਹਾਰਾਜ ਗੁਰਸਿੱਖੀ ਹੀ ਲੋਕ ਪ੍ਰਲੋਕ ਚ ਆਪ ਜੀ ਦਾ ਨਾਮ ਹੀ ਨਿਭਣ ਵਾਲਾ, ਉਹਦੀ ਦਾਤ ਬਖਸ਼ੋ ਕਿਰਪਾ ਕਰਕੇ। ਮਹਾਰਾਜ ਕਹਿੰਦੇ ਉਹ ਵੀ ਜ਼ਰੂਰ ਮਿਲੇਗਾ, ਪਰ ਜਿਹੜੀ ਪਹਿਲਾਂ ਘਰੋਂ ਲੈਣ ਵਾਸਤੇ ਆਏ ਜੇ ਉਹ ਦੱਸੋ, ਹੁਣ ਨਹੀਂ ਮੰਗ ਸਕਦੇ ਫਿਰ ਮੈਂ ਆ ਕੇ ਮੰਗ ਲਿਓ। ਆ ਗਏ ਨਮਸਕਾਰ ਕਰਕੇ, ਮੰਗ ਨਹੀਂ ਸਕੇ। ਨਾਲ ਦੀ ਘਰਵਾਲੀ ਨੇ ਸੁਪਤਨੀ ਨੇ ਪੁੱਛਿਆ ਤੇ ਉਸ ਸਮੇਂ ਕਹਿੰਦੇ ਦਾਤਾਂ ਤੇ ਸਭ ਮਿਲਦੀਆਂ ਸੀ, ਦਾਤਾ ਜੀ ਬੜੇ ਪ੍ਰਸੰਨ ਸੀ ਪਰ ਮੈਂ ਮੰਗ ਨਹੀਂ ਸਕਿਆ, ਬੜੇ ਉਦਾਸ ਜਿਹਾ ਚਿਹਰਾ ਹੋ ਗਿਆ ਉਹਨਾਂ ਦਾ। ਪਰ ਦੁਬਾਰਾ ਫੇਰ ਖਿਆਲ ਆਇਆ, ਪੁੱਛਿਆ ਕਿ ਹੁਣ ਕੀ ਹੁਕਮ ਹੋਰ ਕਿਹਾ ਸੀ? ਕਹਿੰਦੇ ਉਹ ਕਹਿੰਦੇ ਹੁਣ ਨਹੀਂ ਮੰਗ ਸਕਦੇ ਅੰਤਰਜਾਮੀ ਸਤਿਗੁਰੂ ਜੀ। ਕਹਿੰਦੇ ਫਿਰ ਮੰਗ ਲਿਆ, ਨਾਲ ਆਏ ਆ ਕੇ ਬੇਨਤੀ ਕੀਤੀ ਪਿਆਰੇ। ਜਦੋਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਦੇ ਕਰਮ ਮਸਤਕ ਦੇ ਦੇਖਦੇ ਹੋਏ ਕਿਹਾ ਪਿਆਰਿਓ ਇਸ ਜਨਮ ਦੀ ਕੀ, ਤੁਹਾਡੇ ਆਉਣ ਵਾਲੇ ਜਨਮਾਂ ਵਿੱਚ ਵੀ ਕਰਮਾਂ ਚ ਔਲਾਦ ਦਾ ਪੱਖ ਨਹੀਂ ਲਿਖਿਆ, ਔਲਾਦ ਨਹੀਂ ਤੁਹਾਡੇ ਕਰਮਾਂ ਚ ਲਿਖੀ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕੀਤੀ ਹੈ, ਸੰਗਤਾਂ ਦੇ ਦਰ ਸੇਵਾ ਕੀਤੀ ਹੈ ਸੰਗਤਾਂ ਦੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਸੰਨ ਹੋਏ ਨੇ, ਖੁਸ਼ ਹੋਏ ਨੇ ਤੁਹਾਡੇ ਦੇ ਪਿਆਰਿਓ, ਇਸ ਦਰ ਵਿੱਚੋਂ ਤੁਹਾਨੂੰ ਭਗਤੀ ਦੀ ਅੰਸ਼ ਵਿੱਚੋਂ ਭਾਵ ਗੁਰੂ ਘਰ ਦੇ ਵਿੱਚੋਂ ਭਗਤੀ ਵਿੱਚੋਂ ਪੁੱਤਰ ਦਿੰਦੇ ਆ, ਗੁਰੂ ਘਰ ਦੇ ਵਿੱਚੋਂ ਪੁੱਤਰ ਦਿੰਦੇ ਤੁਹਾਨੂੰ, ਨਾਮ ਭਾਈ ਭਗਤੂ ਰੱਖਣਾ, ਭਗਤੂ ਨਾਂ ਰੱਖਣਾ ਬ੍ਰਹਮ ਗਿਆਨੀ ਹੋਵੇਗਾ। ਭਾਈ ਭਗਤੂ ਜੀ ਦੇ ਪੁੱਤਰ ਉਹ ਵੀ ਨਾਮ ਰਸੀ ਹੈ, ਭਾਈ ਗੌਰਾ ਜੀ, ਭਾਈ ਜੀਵਨ ਜੀ, ਭਾਈ ਜੀਵਨ ਜੀ ਨੇ ਗੁਰੂ ਹਰਿਰਾਜ ਸਾਹਿਬ ਜੀ ਦੇ ਬਚਨਾਂ ਤੇ ਪਿਆਰਿਓ ਪ੍ਰਾਣ ਤਿਆਗ ਦਿੱਤੇ। ਮਸੰਦਾ ਨੇ ਫਰਮਾਇਸ਼ ਕੀਤੀ ਬਾਰ ਬਾਰ, ਬ੍ਰਾਹਮਣ ਦਾ ਪੁੱਤਰ ਜਿੰਦਾ ਕਰੋ। ਮਹਾਰਾਜ ਕਹਿੰਦੇ ਜੇ ਬਹੁਤ ਹੀ ਫਰਮਾਇਸ਼ ਕਰਦੇ ਜੇ ਤੇ ਆਪਣੀ ਉਮਰ ਦਾ ਕੋਈ, ਸਾਰੇ ਨੀਵੀਂ ਪੈ ਗਈਆਂ। ਦੋ ਵਾਰੀ ਬਚਨ ਕਿਹਾ ਕੋਈ ਨਹੀਂ ਉੱਠਿਆ, ਤੀਸਰੀ ਵਾਰੀ ਜਦੋਂ ਮਹਾਰਾਜ ਸਾਹਿਬ ਨੇ ਫੇਰ ਬਚਨ ਕਿਹਾ ਨਾ, ਭਾਈ ਜੀਵਨ ਜੀ ਨੇ ਵਿਚਾਰਿਆ ਕਿ ਜੇ ਮਹਾਰਾਜ ਦਾ ਤੀਸਰਾ ਬਚਨ ਵੀ ਖਾਲੀ ਚਲੇ ਗਿਆ ਤੇ ਬਹੁਤ ਮਾੜੀ ਗੱਲ ਹੈ, ਚੰਗੀ ਗੱਲ। ਪਿੱਛੋਂ ਹੀ ਚਰਨ ਨਮਸਕਾਰ ਕੀਤੀ, ਪਿਛਲੇ ਪਾਸੇ ਬੈਠੇ ਹੋਏ ਸਨ, ਨਮਸਕਾਰ ਕਰਕੇ ਉੱਠ ਕੇ ਚਲੇ ਗਏ ਜਿੱਥੇ ਉਹਨਾਂ ਦਾ ਟਿਕਾਣਾ ਸੀ, ਚਾਦਰ ਲਈ, ਉੱਪਰ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਪ੍ਰਾਣ ਤਿਆਗ ਦਿੱਤੇ। ਬ੍ਰਾਹਮਣ ਦਾ ਪੁੱਤਰ ਜਿੰਦਾ ਹੋ ਗਏ, ਭਾਈ ਭਗਤੂ ਦਾ ਪੁੱਤਰ ਇੰਨੀ ਕਰਨੀ ਵਾਲਾ ਗੁਰਮੁਖ ਆਪਣੇ ਪ੍ਰਾਣ ਤਿਆਗ ਦਿੱਤੇ। ਪਰ ਗੁਰੂ ਸਾਹਿਬ ਜੀ ਦੀ ਸੇਵਾ ਜਿਸ ਇੱਛਾ ਨੂੰ ਲੈ ਕੇ ਕਰਾਂਗੇ, ਮਹਾਰਾਜ ਕਹਿੰਦੇ ਉਹ ਪ੍ਰਾਪਤ ਹੋਵੇਗੀ, ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਬਾਕੀ ਪੌੜੀਆਂ ਦੀ ਕਥਾ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਦਾਸ ਪਾਸੋਂ ਸਾਹਿਬਾਂ ਦੀ ਮਹਿਮਾ ਕਰਦਿਆਂ ਹੋਇਆਂ ਬੇਨਤ ਭੁੱਲਾਂ ਹੋਈਆਂ ਹੋਣਗੀਆਂ ਪਿਆਰਿਓ, ਇਸ ਦਰ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਕਿਸੇ ਕੋਲੋਂ ਵੀ। ਹਾਂ, ਆਪਣੇ ਭਲੇ ਵਾਸਤੇ, ਮਨ ਨੂੰ ਸਮਝਾਉਣ ਵਾਸਤੇ ਕਿ ਮਨ ਇਕਾਗਰ ਹੋਵੇ, ਆਪਾਂ ਸਤਿਗੁਰਾਂ ਦੀਆਂ ਬਖਸ਼ਾਂ ਲੈਣ ਵਾਸਤੇ, ਖੁਸ਼ੀਆਂ ਲੈਣ ਵਾਸਤੇ ਮਹਿਮਾ ਕਰਨੀ ਹੈ, ਉਹਦਾ ਅੰਤ ਨਹੀਂ ਪਾ ਸਕਦੇ। ਦਾਸ ਪਾਸੋਂ ਮਹਿਮਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸੁਮਤ ਬਖਸ਼ਣੀ। ਸਤਿਗੁਰ ਸੇਵੇ ਤਾਂ ਸਭ ਕਿਛ ਪਾਏ, ਜੇਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।